تیرا اٹھی سبا تے ست گرو گر ماتا ڈگ جائے نمو کری بیٹھے سب چرن پرسنگ سنائے
واحگرو جی کا خالصہ واحگرو جی کی فتح. परम सत्कार योग सम्मान योग गुरु का खास रूप गुरु खालसा साध संगत दीन दुनिया के मालक सतगुरु दसा पातशाहियों की आत्मक जोत धन धन श्री गुरु ग्रंथ साहब सचे पातशाह जी महाराज जी के पावन चरणा कमलों च एकत्र होके पंचमी के जोड़ मेले बड़ी श्रद्धा भावना सत्कार मना रहे अमृत वेले तो दीवान सजे हुए ने और सजे हुए दीवाना च धन श्री गुरु रामदास सोढ़ी सुल्तान पातशाह का सजा सजाया गया सतगुरां का प्रकाश दिहाड़ा बड़ी श्रद्धा भावना सत्कार मनाया जा रहा है अज के दिन अमृत वेले 1534 ईस्वी पिता हरिदास जी और माता दया कौर जी जिन्हों ने ग्रह विखे चूना मंडी लाहौर श्री गुरु रामदास साहब जी महाराज जी का अवतार होया बाल अवस्था विच ही सतगुरां दे माता पिता सतखंड चले गए और सतगुरां दी परवरिश उन्हां दी नानी ने कीती सतगुरु श्री गुरु अमरदास साहब जी महाराज जी नाल मेल होया श्री गुरु रामदास साहब सच्चे पातशाह जी दी शादी गुरु अमरदास साहब दी सपुत्री बीबी भानी नाल होई सतगुरां दे ग्रह विखे 3 साहिबजादियां दा जन्म होया वड्डे बाबा पृथ्वी चंद जी सन दूजे स्थान ते बाबा महादेव जी और धन श्री गुरु अर्जन देव साहिब पंजवें पातशाह श्री गुरु रामदास साहब जी महाराज जी ने श्री गुरु अमरदास साहब जी दे घर दे 22 साल निरंतर सेवा की 22 बरे क्योंकि गुरु अमरदास साहब जी गुरता गद्दी ते 22 साल रहे उन्नी देर तक श्री गुरु रामदास साहब जी महाराज 22 साल ही गुरु घर दे गुरु अमरदास साहब की सेवा करते रहे आखिरकार सेवा करद्या करद्या गुरु का स्वरूप हो गया गुरु अमरदास साहब च मिल के एकमेक हो गए वो दिन भी आ गया जिस दिन सारिया संगतां नूं गुरु अमरदास साहब ने सद लिया सारे परिवार नूं सद लिया और श्री गुरु रामदास साहब जी नूं गुरता गद्दी ते बिठा के 5 पैसे नारियल रख के नमस्कार करके 3 परिक्रमा कीतियां ब्रह्म ज्ञानी बाबा बुढ़ा साहब जी पासों गुरियाई का तिलक दवाया और वचन किया कि अज तो बाद श्री गुरु रामदास जी नूं साडा स्वरूप करके जानना इन्हां विच ते साडे विच कोई भेद नहीं है सरबत संगत नूं हुक्म किया इन्हां दे चरणा ते नमस्कार करो गुरु अमरदास साहब जी महाराज जी के हुक्म नाल श्री गुरु रामदास साहब जी ने गुरु का चक नगर वसाया जिन्हों अजकल आप श्री अमृतसर साहब कहने जदों ये नगर गुरु रामदास साहब जी ने वसाया उदों इस नगर का नाम गुरु का चक रखिया फिर यदा नाम बदल के रामदासपुर पै गया ਜਦੋਂ ਸਰੋਵਰ ਬਣ ਕੇ ਤਿਆਰ ਹੋ ਗਿਆ ਫਿਰ ਇਸ ਨਗਰ ਦਾ ਨਾਂ ਸ੍ਰੀ ਅੰਮ੍ਰਿਤਸਰ ਸਾਹਿਬ ਪ੍ਰਗਟ ਹੋਇਆ। ਇੱਥੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ 7 ਸਾਲ ਤਕਰੀਬਨ ਗੁਰਤਾ ਗੱਦੀ ਤੇ ਗੁਰੂ ਰਾਮਦਾਸ ਸਾਹਿਬ 7 ਸਾਲ ਰਹੇ ਨੇ। ਗੁਰਤਾ ਗੱਦੀ ਤੇ ਬੈਠ ਕੇ ਸਰਬੱਤ ਸੰਗਤਾਂ ਨੂੰ ਦਰਸ਼ਨ ਦਿੱਤੇ, ਅਨੇਕਾਂ ਜੀਵਾਂ ਦਾ ਉਧਾਰ ਕੀਤਾ, ਅਨੇਕਾਂ ਦੇ ਕਲਿਆਣ ਕੀਤੇ, ਅਨੇਕਾਂ ਨੂੰ ਜੀਵਨ ਮੁਕਤ ਅਵਸਥਾ ਸਤਿਗੁਰਾਂ ਨੇ ਪ੍ਰਦਾਨ ਕੀਤੇ। ਬੜੇ ਬੜੇ ਗੁਰਸਿੱਖਾਂ ਨੇ ਆ ਕੇ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਚ ਸਿੱਖੀ ਧਾਰਨ ਕੀਤੀ। ਗੁਰੂ ਘਰ ਵਿਚ ਜਿਹੜੀ ਮਸੰਦ ਪ੍ਰਥਾ ਚੱਲੀ ਕਿ ਦੇਸ਼ਾਂ ਵਿਦੇਸ਼ਾਂ ਚ ਰਹਿੰਦੀਆਂ ਸੰਗਤਾਂ ਕੋਲੋਂ ਗੁਰੂ ਦਾ ਦਸਵੰਧ ਇਕੱਠਾ ਕਰਨਾ, ਗੁਰੂ ਕੀ ਕਾਰ ਸੇਵਾ ਇਕੱਠੀ ਕਰਨੀ, ਕਾਰ ਇਕੱਠੀ ਕਰਨੀ, ਉਹ ਜਿਹੜੀ ਡਿਊਟੀ ਲਾਈ ਗਈ ਉਹ ਗੁਰੂ ਰਾਮਦਾਸ ਸਾਹਿਬ ਦੇ ਮਸੰਦ ਥਾਪ ਕੇ ਦੇਸ਼ਾਂ ਵਿਦੇਸ਼ਾਂ ਚ ਭੇਜੇ। ਉਸ ਸਮੇਂ ਜਿਹੜੇ ਮਸੰਦ ਸਨ ਉਹ ਭਲੀ ਵਿਰਤੀ ਵਾਲੇ ਸਨ, ਨੇਕ ਨੀਅਤ ਵਾਲੇ ਸਨ। ਬਾਅਦ ਵਿਚ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਉਨ੍ਹਾਂ ਦੀ ਨੀਅਤ ਭ੍ਰਿਸ਼ਟ ਹੁੰਦੀ ਚਲੀ ਗਈ। ਪਰ ਪਹਿਲਾਂ ਜਦੋਂ ਗੁਰੂ ਰਾਮਦਾਸ ਸਾਹਿਬ ਦੇ ਮਸੰਦ ਥਾਪੇ ਨੇ ਉਦੋਂ ਬੜੀ ਭਲੀ ਬਿਰਤੀ ਵਾਲੇ ਨੇਕ ਨੀਅਤ ਸਨ ਔਰ ਉਹ ਮਸਨਦ ਨਾਲ ਜੁੜੇ ਹੋਏ, ਗੱਦੀ ਨਾਲ ਜੁੜੇ ਹੋਏ ਉਹਨੂੰ ਕਹਿੰਦੇ ਸਨ ਮਸੰਦ। ਬੜੇ ਬੜੇ ਭਲੇ ਬੰਦੇ, ਉਨ੍ਹਾਂ ਨੇ ਗੁਰਸਿੱਖੀ ਦਾ ਪ੍ਰਚਾਰ ਕੀਤਾ। ਇਸ ਤਰ੍ਹਾਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਬਹੁਤ ਭਾਰਾ ਸੁਜਸ ਗੁਰੂ ਘਰ ਦਾ ਪ੍ਰਗਟ ਕੀਤਾ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੀ ਬੜੀ ਵੱਡੀ ਵਡਿਆਈ ਸਾਰੇ ਪਾਸੇ ਉਜਾਗਰ ਹੋਈ, ਹਰ ਜਗ੍ਹਾ ਤੇ ਸਤਿਗੁਰਾਂ ਦਾ ਸੁਜਸ ਗਾਇਆ ਗਿਆ। ਭੱਟਾਂ ਨੇ ਵੀ ਸਵਾਈਆਂ ਚ ਸਭ ਤੋਂ ਅਧਿਕ ਉਪਮਾ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਦੀ ਕੀਤੀ। ਪਰ ਸੱਤੇ ਤੇ ਬਲਵੰਡ ਨੇ ਵੀ ਗਾਇਆ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ, ਆਪ ਸਿਰਜਣ ਹਾਰਾ ਤਾਰਿਆ। ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਅੱਜ ਪਾਵਨ ਪ੍ਰਕਾਸ਼ ਪੁਰਬ ਦਿਹਾੜਾ ਹੈ। ਆਪ ਸਰਬੱਤ ਸੰਗਤਾਂ ਨੂੰ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ। ਆਓ ਜੋ ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ ਲੜੀ ਛੇੜੀਏ, ਆਰੰਭ ਕਰੀਏ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਵਜ਼ੀਰ ਖਾਂ ਆਇਆ ਹੈ ਬੁਲਾਉਣ ਵਾਸਤੇ ਕਿ ਬਾਦਸ਼ਾਹ ਜਹਾਂਗੀਰ ਨੇ ਆਪ ਜੀ ਨੂੰ ਦਿੱਲੀ ਬੁਲਾਇਆ। ਸਤਿਗੁਰਾਂ ਨੇ ਇਸ ਗੱਲ ਦੀ ਵਿਚਾਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਮਾਤਾ ਗੰਗਾ ਜੀ ਹੋਣਾ ਨਾਲ ਕੀਤੀ ਹੈ। ਬਾਬਾ ਬੁੱਢਾ ਸਾਹਿਬ ਜੀ ਨੇ ਹਾਮੀ ਭਰੀ, ਮਹਾਰਾਜ ਜੀ ਆਪ ਜੀ ਨੂੰ ਦਿੱਲੀ ਜ਼ਰੂਰ ਜਾਣਾ ਚਾਹੀਦਾ, ਉਥੇ ਜਾਏ ਬਿਨਾਂ ਪਾਪੀ ਚੰਦੋ ਨੂੰ ਦੰਡ ਨਹੀਂ ਮਿਲ ਸਕਦਾ। ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਵਿਚਾਰ ਕੀਤੀ, ਮਾਤਾ ਗੰਗਾ ਜੀ ਨੂੰ ਧੀਰਗ ਦਿੱਤਾ ਕਿ ਜੰਗ ਯੁੱਧ ਕਰਨ ਦੀ ਬਜਾਏ ਹਾਲੇ ਸੰਮਤੀ ਨਾਲ ਹੀ ਬਾਦਸ਼ਾਹ ਨਾਲ ਮਿਲਿਆ ਜਾਏ, ਉਹਦੇ ਨਾਲ ਮੁਲਾਕਾਤ ਕੀਤੀ ਜਾਏ, ਉਦੋਂ ਜਾ ਕੇ ਸਾਰੀ ਗੱਲਬਾਤ ਦੱਸੀ ਜਾਏ ਸੱਚਾਈ ਕੀ ਹੈ, ਕਿਉਂਕਿ ਉਹਦੀਆਂ ਅੱਖਾਂ ਅੱਗੇ ਤਾਂ ਪੜਦਾ ਹੀ ਪਾਇਆ ਹੋਇਆ ਚੰਦੂ ਵਰਗਿਆਂ ਨੇ। ਸਤਿਗੁਰੂ ਜੀ ਵਜ਼ੀਰ ਖਾਂ ਕੋਲ ਅਗਲੇ ਦਿਨ ਵਜ਼ੀਰ ਖਾਂ ਨੂੰ ਬੁਲਾਇਆ, ਹੁਕਮ ਕੀਤਾ ਵਜ਼ੀਰ ਖਾਂ ਜੀ ਅਸੀਂ ਤੁਹਾਡੇ ਨਾਲ ਜ਼ਰੂਰ ਚੱਲਾਂਗੇ, ਤੁਸੀਂ ਗੁਰੂ ਘਰ ਦੇ ਪ੍ਰੇਮੀ ਹੋ। ਵੈਸੇ ਤੁਰਕਾਂ ਦਾ ਜਿਹੜਾ ਬੰਸ ਹੈ ਉਹ ਬਾਂਸ ਦੇ ਦਰਖਤ ਦੇ ਸਮਾਨ ਹੈ, ਉਨ੍ਹਾਂ ਵਿਚੋਂ ਤੁਹਾਡੇ ਵਰਗਾ ਕੋਈ ਇੱਕ ਅੱਧਾ ਗੁਰਮੁਖ ਮੁਸਲਮਾਨ ਜਿਹੜਾ ਹੈ ਉਹ ਅੰਬ ਦੇ ਫਲ ਸਮਾਨ ਮਿੱਠਾ ਹੈ, ਨਹੀਂ ਤਾਂ ਇਹ ਬਾਂਸ ਦੇ ਦਰਖਤ ਵਾਂਗੂ ਨਿਕੰਮੇ ਨੇ ਜਿਹੜੇ ਕਿਸੇ ਕੰਮ ਨਹੀਂ ਆਉਣ ਵਾਲੇ, ਤੇ ਤੁਹਾਡੇ ਕਹਿਣ ਕਰਕੇ ਅਸੀਂ ਤੁਹਾਡੇ ਨਾਲ ਚੱਲਾਂਗੇ, ਤੁਹਾਡਾ ਆਉਣਾ ਸਫਲਾ ਹੈ। ਵਜ਼ੀਰ ਖਾਂ ਨੇ ਗੁਰੂ ਸਾਹਿਬ ਦੀ ਬੜੀ ਉਸਤਤ ਕਹੀ, ਆਖਿਆ ਸਤਿਗੁਰੂ ਮੇਰੇ ਤਾਂ ਰੋਗ ਹੀ ਗੁਰੂ ਘਰੋਂ ਕੱਟੇ ਗਏ ਨੇ, ਸੁਖਮਣੀ ਸਾਹਿਬ ਦੀ ਬਾਣੀ ਸੁਣ ਕੇ ਮੇਰਾ ਜਲੋਦਰ ਦਾ ਰੋਗ ਕੱਟਿਆ ਗਿਆ ਹੈ, ਸੁਖਮਣੀ ਸਾਹਿਬ ਦੀ ਬਾਣੀ ਦੀ ਕਲਾ ਵਰਤੀ ਤੇ ਮੈਂ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਆ ਕੇ ਉਨ੍ਹਾਂ ਦੀ ਸਿੱਖੀ ਧਾਰਨ ਕੀਤੀ। ਵੱਡਿਆਂ ਸਤਿਗੁਰਾਂ ਦੇ ਸਮੇਂ ਦਾ ਮੈਂ ਗੁਰੂ ਘਰ ਦਾ ਮੁਰੀਦ ਹਾਂ, ਗੁਰੂ ਘਰ ਦਾ ਸੇਵਕ ਹਾਂ, ਤੁਸੀਂ ਮੇਰੀ ਲਾਜ ਰੱਖੀ ਹੈ, ਆਪ ਦਾ ਧੰਨਵਾਦ, ਸ਼ੁਕਰ ਹੈ ਛੇਵੇਂ ਪਾਤਸ਼ਾਹ ਆਪ ਜੀ। ਚੱਲੋ ਮੈਂ ਹਰ ਪੱਖ ਤੋਂ ਬਾਦਸ਼ਾਹ ਦੇ ਨਾਲ ਗੁਰੂ ਘਰ ਦੀ ਉਪਮਾ ਦੀ ਗੱਲ ਕਰਾਂਗਾ, ਜਿੰਨੇ ਗੁਰੂ ਘਰ ਦੇ ਵਿਰੋਧੀ ਨੇ ਉਨ੍ਹਾਂ ਨੂੰ ਮੂੰਹ ਤੋੜਵਾਂ ਜਵਾਬ ਦਿਆਂਗਾ। ਸਤਿਗੁਰਾਂ ਬਚਨ ਕੀਤਾ ਕੱਲ ਨੂੰ ਚੱਲਾਂਗੇ, ਕੱਲ ਲੰਮਾ ਪੈਂਡਾ ਨਹੀਂ ਤੈਅ ਕਰਾਂਗੇ, ਸਿਰਫ ਦੋ ਕੋਹ ਦਾ ਫਾਸਲਾ ਤੈਅ ਕਰਕੇ ਡੇਰਾ ਕਰਾਂਗੇ, ਫਿਰ ਉੱਥੋਂ ਪਰਸੋਂ ਚਾਲੇ ਪਾਵਾਂਗੇ। ਇਸ ਪ੍ਰਕਾਰ ਨਾਲ ਮਹਾਰਾਜ ਛੇਵੇਂ ਪਾਤਸ਼ਾਹ ਨੇ ਹੁਕਮ ਕੀਤਾ ਸਾਰੇ ਸਿੱਖਾਂ ਨੂੰ ਕਿ ਭਾਈ ਦਿੱਲੀ ਚੱਲਣ ਦੀ ਤਿਆਰੀ ਕਰੋ। ਸਤਿਗੁਰਾਂ ਦੇ ਜਿਤਨੇ ਸਪਾਟ ਸੂਰ ਨੇ, ਸਿਪਾਹੀ ਨੇ, ਸਭ ਨੇ ਤਿਆਰੀਆਂ ਕੀਤੀਆਂ, ਕਮਰ ਕਸੇ ਕੀਤੇ ਨੇ, ਬੜੇ ਉਮਾਹ ਤੇ ਉਤਸ਼ਾਹ ਨਾਲ ਸਿੱਖ ਨਾਲ ਚੱਲੇ ਨੇ ਕਿ ਚੰਦੂ ਨੂੰ ਦੰਡ ਦੇਵਾਂਗੇ। ਭਾਈ ਬੀਬੀ ਚੰਦ ਵੀ ਨਾਲ ਚੱਲੇ ਨੇ, ਭਾਈ ਜੇਠਾ ਜੀ ਵੀ ਨਾਲ ਚੱਲੇ ਨੇ, ਭਾਈ ਪੈੜਾ ਜੀ, ਲਗਾ ਜੀ, ਭਾਈ ਪੁਰਾਣਾ ਜੀ, ਪਰਾਗਾ ਜੀ, ਇਹ ਸਾਰੇ ਗੁਰਮੁਖ ਪਿਆਰੇ ਬੜੇ ਬੜੇ ਯੋਧੇ ਸਿੱਖ ਨੇ, ਇਹ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਨਾਲ ਚੱਲੇ ਨੇ ਦਿੱਲੀ ਨੂੰ। ਆਓ, ਜਿਵੇਂ ਸਤਿਗੁਰਾਂ ਨੇ ਦਿੱਲੀ ਨੂੰ ਕੂਚ ਕੀਤਾ ਹੈ, ਮਨ ਬਿਰਤੀਆਂ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਸਤਿਗੁਰਾਂ ਦੇ ਨਾਲ, ਉਨ੍ਹਾਂ ਦੇ ਚਰਨਾਂ ਦੇ ਨਾਲ ਆਪਣੀਆਂ ਸੁਰਤੀਆਂ ਬਿਰਤੀਆਂ ਜੋੜੀਏ, ਏਕਾਗਰਤਾ ਬਣਾਉਣ ਨਿਮਿਤ ਸਮੂਹ ਮਾਈ ਭਾਈ ਆਖੋ ਸਤਨਾਮ ਸ਼੍ਰੀ
ਵਾਹਿਗੁਰੂ ਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ, ਉੱਠੇ ਸਭਾ ਤੇ ਸਤਿਗੁਰ ਤਿੰਨ ਮਾਤਾ ਡਿੱਗ ਜਾਏ।
ਵਜ਼ੀਰ ਖਾਨ ਨੂੰ ਮਹਾਰਾਜ ਜੀ ਕਹਿ ਕੇ ਕਿ ਕੱਲ ਨੂੰ ਚੱਲਾਂਗੇ, ਦਿੱਲੀ ਨੂੰ ਰਵਾਨਾ ਹੋਵਾਂਗੇ, ਇਸ ਤਰ੍ਹਾਂ ਕਹਿ ਕੇ ਸਭਾ ਵਿਚ ਸਾਰੀ ਸੰਗਤ ਨੂੰ ਸਿੱਖਾਂ ਨੂੰ ਦਰਸ਼ਨ ਦੇ ਕੇ ਸਤਿਗੁਰੂ ਜੀ ਸਭਾ ਵਾਲੇ ਸਥਾਨ ਤੋਂ ਉੱਠੇ ਨੇ। ਉੱਠ ਕੇ ਸਤਿਗੁਰੂ ਜੀ ਆਪਣੇ ਨਿੱਜ ਮਹਿਲਾਂ ਚ, ਜਿੱਥੇ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਸਾਹਿਬ ਚ ਸਤਿਗੁਰਾਂ ਦਾ ਸਥਾਨ ਹੈ, ਇੱਥੇ ਮਹਾਰਾਜ ਜੀ ਦਾ ਨਿਵਾਸ ਸੀ, ਇੱਥੇ ਸਤਿਗੁਰੂ ਜੀ ਰਿਹਾ ਕਰਦੇ ਸਨ। ਮਹਾਰਾਜ ਛੇਵੇਂ ਪਾਤਸ਼ਾਹ ਜੀ ਆਪਣੇ ਸਥਾਨ ਗੁਰੂ ਕੇ ਮਹਿਲਾਂ ਚ ਆਏ ਨੇ, ਆਪਣੇ ਪੂਜਨੀਕ ਮਾਤਾ ਮਾਤਾ ਗੰਗਾ ਜੀ ਨੂੰ ਘਰ ਚ ਆ ਕੇ ਮਿਲੇ ਹਨ।
ਨਮੋ ਕਈ ਬੈਠੇ ਸਮੈ ਚਲ ਪ੍ਰਸੰਗ ਸੁਣਾਏ।
ਮਾਤਾ ਗੰਗਾ ਜੀ ਨੂੰ ਆ ਕੇ ਨਮਸਕਾਰ ਕੀਤੀ ਹੈ ਤੇ ਨਮਸਕਾਰ ਕਰਕੇ ਕੋਲ ਬੈਠ ਗਏ ਨੇ ਸਤਿਗੁਰੂ, ਔਰ ਆਪਣੇ ਚੱਲਣ ਦਾ ਪ੍ਰਸੰਗ ਦੱਸਿਆ ਕਿ ਮਾਤਾ ਜੀ ਅਸੀਂ ਚੱਲਣ ਵਾਸਤੇ ਹੁਕਮ ਕਰ ਦਿੱਤਾ ਹੈ, ਕੱਲ ਸਵੇਰੇ ਅਸੀਂ ਦਿੱਲੀ ਨੂੰ ਚਾਲੇ ਪਾਉਣੇ ਹਨ।
ਭਾਈ ਮਸਲਤ ਭਾਈ
ਮਹਾਰਾਜ ਜੀ ਨੇ ਦੱਸਿਆ ਮਾਤਾ ਜੀ ਨੂੰ ਕਿ ਮਾਤਾ ਜੀ ਹੁਣ ਇਹ ਸਲਾਹ ਹੋਈ ਹੈ ਕਿ ਕੱਲ ਸਵੇਰ ਹੁੰਦਿਆਂ ਅਸੀਂ ਚੱਲਣਾ ਹੈ।
ਪਹੁੰਚੇ ਦਿੱਲੀ ਸ਼ਾਸਥਾਨਾ,
ਬਾਦਸ਼ਾਹ ਜਹਾਂਗੀਰ ਦੇ ਕੋਲ ਦਿੱਲੀ ਪਹੁੰਚਾਂਗੇ, ਬਾਦਸ਼ਾਹ ਜਹਾਂਗੀਰ ਦੇ ਨਾਲ ਜਾ ਕੇ ਮੁਲਾਕਾਤ ਕਰਾਂਗੇ।
ਪਾਛੇ ਬਿਰਧ ਭਾਈ ਗੁਰੂ ਦਾ,
ਅਸੀਂ ਆਪਣੇ ਪਿੱਛੋਂ ਗੁਰੂ ਘਰ ਦਾ ਜਿਹੜਾ ਸਾਰਾ ਪ੍ਰਬੰਧ ਹੈ ਕਿ ਕਿਵੇਂ ਚਲਾਉਣਾ ਹੈ, ਇਹਦੀ ਸਾਰੀ ਜ਼ਿੰਮੇਵਾਰੀ ਹੈ, ਉਹ ਅਸੀਂ ਬਾਬਾ ਬੁੱਢਾ ਸਾਹਿਬ ਜੀ ਨੂੰ ਛੱਡ ਚੱਲੇ ਹਾਂ, ਉਹ ਸਾਰਾ ਪ੍ਰਬੰਧ ਚਲਾਉਣਗੇ।
ਸਕਲ ਕਾਲ ਕਰਨਾ ਤੁਮ ਪਾਸ,
ਬਾਬਾ ਬੁੱਢਾ ਸਾਹਿਬ ਜੀ ਇੱਥੇ ਤੁਹਾਡੇ ਕੋਲ ਰਹਿਣਗੇ, ਗੁਰੂ ਘਰ ਦੀ ਜਿੰਨੀ ਕਾਰ ਹੈ, ਗੁਰੂ ਘਰ ਦੇ ਜਿੰਨੇ ਕੰਮ ਕਾਰ ਨੇ ਪ੍ਰਬੰਧ ਹੈ, ਕਿਉਂਕਿ ਸੰਗਤਾਂ ਦਾ ਆਉਣਾ ਜਾਣਾ ਤਾਂ ਇੱਥੇ ਇਸੇ ਤਰ੍ਹਾਂ ਹੀ ਲੱਗਾ ਰਹਿਣਾ, ਆਈ ਗਈ ਸੰਗਤ ਨੂੰ ਸੰਭਾਲਣਾ, ਉਨ੍ਹਾਂ ਦੇ ਲੰਗਰ ਪਾਣੀ ਦਾ ਪ੍ਰਬੰਧ ਕਰਨਾ, ਗੁਰੂ ਘਰ ਦਾ ਸਾਰਾ ਪ੍ਰਬੰਧ ਚਲਾਉਣਾ, ਇਹ ਜਿਹੜੀ ਸਾਰੀ ਜ਼ਿੰਮੇਵਾਰੀ ਹੈ ਇਹ ਅਸੀਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਸੌਂਪ ਕੇ ਚੱਲੇ ਹਾਂ, ਉਹ ਗੁਰੂ ਘਰ ਦੀ ਸਾਰੀ ਸੇਵਾ ਨਿਭਾਉਣਗੇ ਤੁਹਾਡੇ ਕੋਲ ਰਹਿ ਕੇ।
ਸਭ ਭਾਈ
ਗੁਰਦਾਸ ਜੀ ਵੀ ਇੱਥੇ ਨੇ, ਭਾਈ ਗੁਰਦਾਸ ਜੀ ਵੀ ਇੱਥੇ ਤੁਹਾਡੇ ਕੋਲ ਰਹਿਣਗੇ, ਉਹ ਦੋਵੇਂ ਬੜੇ ਸਿਆਣੇ ਨੇ, ਬਾਬਾ ਬੁੱਢਾ ਸਾਹਿਬ ਜੀ ਵੀ ਬੜੇ ਗੁਰਮੁਖ ਪਿਆਰੇ ਸੂਝਵਾਨ ਤੇ ਭਾਈ ਗੁਰਦਾਸ ਜੀ ਵੀ ਬੜੇ ਸਿਆਣੇ ਸੂਝਵਾਨ ਨੇ, ਤੇ ਦੋਵੇਂ ਗੁਰੂ ਘਰ ਦਾ ਸਾਰਾ ਪ੍ਰਬੰਧ ਬੜੇ ਸੁਚੱਜੇ ਢੰਗ ਨਾਲ ਚਲਾਉਣਗੇ।
ਹਰਿਮੰਦਰ ਕੀ ਸੇਵਾ ਮਹਾਨੇ,
ਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਜਿਹੜੀ ਮਹਾਨ ਸੇਵਾ ਹੈ, ਉਹ ਸੇਵਾ ਬਾਬਾ ਬੁੱਢਾ ਸਾਹਿਬ ਜੀ ਨਿਭਾਉਣਗੇ।
ਸੰਗਤ ਕੇਰਾ,
ਆਉਣਾ ਜਾਣਾ ਕਿ ਸੰਗਤਾਂ ਆ ਰਹੀਆਂ ਨੇ ਜਾਂ ਦਰਸ਼ਨ ਕਰਕੇ ਸੰਗਤਾਂ ਜਾ ਰਹੀਆਂ ਹਨ।
ਵੇਖ ਚਲਾ ਮਨ ਕਾਜ ਬਡੇਰਾ,
ਸੰਗਤਾਂ ਨੂੰ ਸੰਭਾਲਣਾ, ਫਿਰ ਉਹਨਾਂ ਸੰਗਤਾਂ ਦੇ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕਰਨਾ, ਉਨ੍ਹਾਂ ਦੇ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕਰਨੇ ਬੜਾ ਵੱਡਾ ਕੰਮ ਹੈ। ਦਸਾਂ ਬੰਦਿਆਂ ਨੂੰ ਭੋਜਨ ਛਕਾਉਣਾ ਹੋਵੇ ਤੇ ਸਾਰਾ ਦਿਨ ਲੱਗ ਜਾਂਦਾ ਵੀ ਤਿਆਰੀ ਕਰਦੇ ਹਾਂ, ہزارہ سنگتاں دے لنگر پرشادے دا پربند کرنا اودے واسطے بھی بڑی بڑی ذمہ واری ہے. اے ساری ذمہ واری بھائی گرداس جی اور بابا بڈھا صاحب جی سنبھالن گے.
سب اکول سنبھالن کرنے
بابن لو جڑیاں پٹاواں ہونیاں نے جد سبند دی مایا ہونی ہے او ساری پٹاواں دی سنبھال کرنی.
جس کم سند تے خود کرنے
گھر دے مسند نے انہاں مسنداں دی سدھ سار رکھنی کو کی کر رہے نے جا جڑے مسند باہروں سنگتاں دی مایا اڑا کے لے آندے نے انہاں دا خیال رکھنا دھیان رکھنا.
سکھن کو دے بوتر پائے
سکھاں نوں سرے پاؤ دینے جڑے سکھ باہروں آؤندے نے انہاں نوں سرے پاؤ بھیٹ کرنے کہ جڑے مکھی سکھ نے وہ رہ نہ جان انہاں دا ستکار کرنا گرو گھروں یہ ضروری ہے. اس کرکے وہ جڑے سکھ آؤندے نے انہاں نوں سرے پاؤ آدت بھیٹ کرنے.
سدا کار سہج سبھاؤ
جی کار ہے گرو گھر کی یہ سہج سبھائے سدا چلتی آ رہی ہے. یہ ہوں اگے تو بابا بڈھا صاحب جی اسی تو چلے ہاں سڈے تو بعد بابا بڈھا صاحب جی بھائی گرداس جی یہ جن کام نے گرو گھر کے یہ سنبھالن گے سہج سبھائے یہ کار ہوں چلی جائے گی.
سن جنمی ست کو دیو جانا
ماتا گنگا جی نے دھن گرو ہرگوبند صاحب کے بچن سنے سن کے ماتا کے من چ برہا کی ویدن جانی بچھوڑے کی پیدل تو اٹھے کہ پتر نال بچھوڑا پینا انہوں نے دلی جانا تو دلی جان سمے بچھوڑا تو پوے گا. ہر ماں کے پتر کے اس برہا کی پیڑا وہ ماتا کے ہردے اٹھی ہے. بڑا سنیہ کرتے سی ماتا جی گرو ہرگوبند صاحب چھویں پاتشاہ دے نال اس پرم سنیہ کر کے ماتا جی کا ہردا ایک باری ویاکل ہو اٹھیا زیادہ ویبل ہو اٹھیا.
جب کے جنم
جدو نے ستگرو جی کا جنم ہوا ادو دیا اکھا کھولے نہیں کیتا کدے مہاراج جی جدو ستگرو برات لے کے گئے نے وہی دو چار دن اکھا کھولے رہے نہیں تو جدو کا جنم ہوا مہاراج چھویں پاتشاہ کا ادو کا مہاراج جی نے اکھا تو اولے کدے ماتا گنگا جی نے نہیں کیتا. ہالے تک کدے میں انہوں تو وکری نہیں ہوئی انہوں میرا کدے بچھوڑا نہیں پیا.
جل مونگا چلکائے
ماتا جی کے نیتر جل نال پارا ہے بجوگ ہے نا بچھوڑے کی پیڑا ہے پتر نال بچھوڑا پین لگا ہے اس کر کے ایک بار ماتا گنگا جی کے نیتر پارا ہے جل آ گیا نیترا
وشواس بھگت دکھ پائے
تھوڑا جا لما ہوکا جا لے کے ماتا گنگا جی کچھ ہردے چ بچھوڑے کے دکھ نو مردیا ہویا بولے
سنو پتر سمجھاؤں کا گرگا جی بدھ مت مار
گنگا جی کہن لگے ہے پتر جی میں ہوں تمہیں کی سمجھاوا سمجھایا اس نو جایا جاتا جنو سمجھاؤ کی لوڑ ہو گئے آپ جی گردا گدی کے مالک ہو گردا گدی تے بیٹھے ہو ساری سمجھ آپ جی دے اندر دنیا دے سارے لوکاں نو سمجھ تسی بخش دے ہو اس کر کے مہاراج تسی گردا گدی دے اتنے ست ہو براجمان ہو پتا پیچھے کی ہوا تو تمہوں یہ بھی پتا کہ آن والے سمے چ کی ہونا ہے بھوک دے تسی گیاتا ہو چنگی طرح جانتے ہو
کیا بچ کے جیو الگ
اصل الگ جیو ہاں تمہوں کی کہہ سکتے ہیں سربگ نو الگ کچھ سمجھا نہیں سکتا جہاں سربگ ہے وہ جانے جان ہے الگ نو کچھ پتا ہی نہیں اسی الگ جیو ہاں تمہوں سب کچھ کیویں سمجھائیے تسی سربگ ہو تمہوں کوئی سمجھا نہیں سکتا.
تو سچیت رو سب کل
پھر بھی میں ماں ہاں تے ماں ہون دے ناطے میرے ہردے تے خیال آؤں تے میں تمہیں کہہ رہی ہوں کہ لال جی ہر ویلے سچیت رہا جی کیونکہ تسی دشمنوں دے گھر چلے ترک گرو گھر دے نال ویر رکھتے ہیں تے تسی ہر ویلے سچیت رہنا ہر ویلے ساودھان رہنا
نہیں دشت کے پئیے جالا
دشتاں دا جڑا بندھن ہے نا جڑا دشتاں دا جال ہے وہ نہ پھس جایا جی کتنے وہ بڑے جال پاؤ گے تھوڑے سے پر تھی وہ کسی پرکار پھس نہ جایا جی
دروہی مہا دیا نہ جا کے
بڑے بڑے دروہی ਉਹਨਾਂ ਦੇ ਹਿਰਦੇ ਚ ਕੋਈ ਦਇਆ ਨਹੀਂ, ਉਹਨਾਂ ਦੇ ਹਿਰਦੇ ਚ ਕੋਈ ਕਰਣਾ ਨਹੀਂ ਹੈ।
ਕਰਮ ਚੰਗਾ ਹਿੰਦੁਸਤਾਨ ਤਾਂ
ਗੱਲ ਕਰ ਲੋ, ਕਰਮ ਉਹਦੇ ਚੰਡਾਲਾਂ ਵਾਲੇ ਨੇ, ਜਨਮ ਭਾਵੇਂ ਉਹਦਾ ਹਿੰਦੂਆਂ ਦੇ ਘਰ ਦਾ ਪਰ ਉਹਦੇ ਜਿਹੜੇ ਕਰਮ ਨੇ ਉਹ ਬੜੇ ਚੰਡਾਲਾਂ ਵਾਲੇ ਹਨ।
ਤੁਮਰੇ ਪਿਤਾ ਮਾ ਸਿਮਰਦੇ ਪੰਜਨ ਕਰਮ ਜਿਨੋ ਕੇ ਹੱਥ।
ਸਾਡੇ ਪਿਤਾ ਜੀ ਮਾ ਸਮਰੱਥ ਗੁਰਦੇਵ ਸਨ, ਸਰਬ ਤੋਂ ਕਲਾ ਸੰਪੰਨ ਸਨ, ਜੋ ਜੋ ਚਾਹੇ ਮਰਜ਼ੀ ਬਣਾ ਸਕਦੇ ਸਨ, ਜੋ ਚਾਹੇ ਮਰਜ਼ੀ ਖਤਮ ਕਰ ਸਕਦੇ ਸਨ। ਭੰਜਣ ਗੜਨ ਦੀ ਸਮਰੱਥਾ ਜਿਨ੍ਹਾਂ ਦੇ ਆਪਣੇ ਹੱਥ ਵਿਚ ਰੱਖੀ ਹੋਈ ਸੀ।
ਸ਼ਿਮਾ ਨਿਧਾਨ ਸ਼ਾਂਤੀ ਚਿੱਤ,
ਉਹ ਵੇਖੋ ਉਹਨਾਂ ਨੇ ਛੇਵਾਂ ਨਿਧਾਨ ਦਾ ਸਰੂਪ ਧਾਰਨ ਕੀਤਾ, ਸ਼ਾਂਤ ਚਿੱਤ ਹੋ ਕੇ ਚੰਦੂ ਦੇ ਘਰ ਬੈਠੇ ਰਹੇ।
ਅਗੀ ਹੱਥ ਕਰੇ ਨਾ ਕੋਈ,
ਵੇਖੋ ਇਸ ਦੁਸ਼ਟ ਪਾਪੀ ਨੇ ਕਿੰਨਾ ਵੱਡਾ ਪਾਪ ਕਮਾਇਆ, ਪਰ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਤੁਹਾਡੇ ਪਿਤਾ ਜੀ ਨੇ ਕੋਈ ਉਹਨੂੰ ਪਲਟਵਾਂ ਜਵਾਬ ਨਹੀਂ ਦਿੱਤਾ, ਫਿਰ ਵੀ ਆਪਣੇ ਅੰਦਰ ਛੇਵਾਂ ਨਿਧ ਸੁਭਾਅ ਧਾਰਨ ਕਰਕੇ ਰੱਖਿਆ।
ਨਹੀਂ
ਸ਼ਕਤੀਆਂ ਦੇ ਮਾਲਕ ਸਨ ਤੁਹਾਡੇ ਪਿਤਾ ਜੀ, ਪਰ ਉਨ੍ਹਾਂ ਨੇ ਆਪਣੀ ਕੋਈ ਸ਼ਕਤੀ ਪ੍ਰਗਟ ਕਰਕੇ ਨਹੀਂ ਵਿਖਾਈ, ਉਨ੍ਹਾਂ ਨੇ ਆਪਣੀ ਕੋਈ ਕਲਾ ਪ੍ਰਗਟ ਕਰਕੇ ਨਹੀਂ ਵਿਖਾਏ।
ਕਲਯੁਗ ਸਰੀਰ ਸਮਾਨੀ ਰਾਏ,
ਉਨ੍ਹਾਂ ਨੇ ਆਪਣਾ ਸਰੀਰ ਤਿਆਗ ਦਿੱਤਾ ਤੇ ਸਮਾਂ ਨੇੜੇ ਆ ਗਿਆ ਸੀ, ਔਰ ਉਨ੍ਹਾਂ ਨੇ ਆਪਣਾ ਤਨ ਆਪਣਾ ਸਰੀਰ ਤਿਆਗ ਦਿੱਤਾ।
ਇਸ ਵਿੱਚ ਆਪ ਚਲੇ
ਲਾਲ ਜੀ, ਹੁਣ ਤੁਸੀਂ ਵੀ ਬਾਦਸ਼ਾਹ ਕੋਲ ਚੱਲੇ ਹੋ, ਤੁਹਾਡੇ ਪਿਤਾ ਜੀ ਵੀ ਗਏ ਸੀ, ਮੇਰੇ ਮਨ ਚ ਡਰ ਵੀ ਆਉਂਦਾ, ਮੇਰੇ ਮਨ ਚ ਭੈ ਵੀ ਆਉਂਦਾ ਕਿ ਹੁਣ ਤੁਸੀਂ ਵੀ ਉਸੇ ਤਰ੍ਹਾਂ ਬਾਦਸ਼ਾਹ ਦੇ ਕੋਲ ਚੱਲੇ ਹੋ।
ਨਵੀਂ ਧਰਤੀ ਪਿਛਾ
ਹਾਲੇ ਨਵੀਂ ਉਮਰ ਹੈ, ਭਰ ਜਵਾਨੀ ਵਾਲੇ ਪਾਸੇ ਤੁਸੀਂ ਹਾਲੇ ਪੈਰ ਰੱਖ ਰਹੇ ਹੋ ਤੇ ਉਮਰ ਨਵੀਂ ਹੈ, ਔਰ ਤੁਹਾਡੇ ਅੰਦਰ ਬੜੇ ਭਾਰੀ ਉਤਸ਼ਾਹ ਹਨ।
ਮੈਂ ਵਾਰੀ ਦੋ ਵਾਰੇ ਬਿਨਾਂ ਪਿੱਛੇ ਮੁਝ ਸੰਕਟ ਪਾਏ,
ਪੁੱਤਰ ਮੈਂ ਤੇਰੇ ਤੋਂ ਵਾਰੀ ਬਹੁ ਵਾਰੀ 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 ਜਾਵਾਂ, ਤੁਹਾਡੇ ਦਰਸ਼ਨ ਕੀਤੇ ਬਿਨਾਂ ਮੈਨੂੰ ਬੜਾ ਭਾਰੀ ਸੰਕਟ ਹੈ, ਜਦੋਂ ਤੱਕ ਮੈਂ ਤੁਹਾਨੂੰ ਵੇਖ ਨਹੀਂ ਲੈਂਦੀ ਮੈਨੂੰ ਤਾਂ ਸਕੂਨ ਨਹੀਂ ਮਿਲਦਾ, ਤੇ ਤੁਹਾਡੇ ਬਿਨਾਂ ਤੁਹਾਡੇ ਵੇਖਿਆ ਮੇਰੇ ਹਿਰਦੇ ਚ ਬੜਾ ਵੱਡਾ ਭਾਰੀ ਸੰਕਟ ਹੈ।
ਅਲੰਬ ਤੁਮ ਵੇਖ ਤੇਰੇ,
ਤੁਸੀਂ ਤਾਂ ਮੇਰਾ ਆਸਰਾ ਹੋ ਤੇ ਤੁਹਾਨੂੰ ਹੀ ਮੈਂ ਵੇਖਦੀ ਰਹਿੰਦੀ ਹਾਂ।
ਸਦਾ ਆਨੰਦ ਹਿਰਦੇ
ਤੁਹਾਡੇ ਕਰਕੇ ਮੇਰੇ ਹਿਰਦੇ ਚ ਆਨੰਦ ਬਣਿਆ ਰਹਿੰਦਾ ਹੈ, ਸਦਾ ਤੁਹਾਡੇ ਕਰਕੇ ਮੇਰੇ ਹਿਰਦੇ ਵਿਚ ਮੈਂ ਆਨੰਦ ਮਾਣਦੀ ਹਾਂ।
ਕਹਾਂ ਕਰੋ ਮੈਂ ਤੁਮ ਤੇ ਪਾਛੇ,
ਤੁਸੀਂ ਤੁਰਦੇ ਮੈਂ ਤੁਹਾਡੇ ਪਿੱਛੋਂ ਕੀ ਕਰਾਂਗੀ, ਮੇਰਾ ਕੀ ਹੋਵੇਗਾ ਕੀ ਬਣੇਗਾ, ਸੋਚ ਕੇ ਮੇਰਾ ਹਿਰਦਾ ਕੰਬਦਾ ਹੈ। ਮਾਤਾ ਜੀ ਬੜੇ ਪਿਆਰ ਨਾਲ ਗੁਰੂ ਹਰਗੋਬਿੰਦ ਸਾਹਿਬ ਤੋਂ ਕਹਿ ਰਹੇ ਨੇ, ਇਹਨੂੰ ਵਾਤਸਲਿਆ ਰਸ ਕਹਿੰਦੇ ਨੇ, ਨੌ ਰਸ ਵੀ ਹੁੰਦੇ ਨੇ ਕਵਿਤਾ ਦੇ ਤੇ ਕਵਿਤਾ ਦੇ ਪੰਜ ਰਸ ਵੀ ਕਈ ਕੀ ਹੋਵੇਗਾ ਪਿੱਛੇ, ਮੇਰਾ ਕੀ ਬਣੇਗਾ, ਮੈਂ ਕਿਸ ਪ੍ਰਕਾਰ ਕਿਸ ਆਸਰੇ ਰਹਾਂਗੇ।
ਪੁੱਤਰ ਸਜਣ ਜਬ ਦੇਖੂੰਗਾ ਛੇ,
ਮੈਂ ਆਪਣੇ ਪੁੱਤਰ ਨੂੰ ਆਪਣੇ ਘਰ ਨਾ ਵੇਖਾਂਗੀ, ਮੇਰੇ ਕਲੇਜੇ ਨੂੰ ਠੰਡ ਕਿੱਥੇ ਪਵੇਗੀ, ਮੇਰੇ ਹਿਰਦੇ ਨੂੰ ਸ਼ਾਂਤੀ ਕਿੱਥੇ ਮਿਲੇਗੀ।
ਉਹਦੇ ਪਾਪ ਫਲ ਇਕੱਲੇ,
ਕਿਹੜਾ ਕੋਈ ਕਰਮ ਹੈ ਕਿ ਆਇਆ ਕਿ ਮੈਨੂੰ ਹੁਣ ਤੁਹਾਡੇ ਬਿਨਾਂ ਕੱਲੀ ਨੂੰ ਰਹਿਣਾ ਪੈਣਾ, ਮੈਂ ਤਾਂ ਤੁਹਾਡੇ ਬਿਨਾਂ ਰਹਿ ਨਹੀਂ ਸਕਦੀ, ਪਰ ਪਤਾ ਨਹੀਂ ਹੁਣ ਕਿਹੜਾ ਕੋਈ ਕਰਮ ਆਇਆ ਜਿਹਦੇ ਕਰਕੇ ਤੁਹਾਡੇ ਨਾਲ ਮੇਰਾ ਵਿਛੋੜਾ ਪੈਣ ਲੱਗਾ ਹੈ ਕਿ ਮੈਨੂੰ ਤੁਹਾਡੇ ਬਿਨਾਂ ਕੱਲੀ ਰਹਿਣਾ ਪਵੇਗਾ। ਹਿਰਦੇ ਦੇ ਵਿੱਚ ਤੁਹਾਡੀ ਬੜੀ ਵੱਡੀ ਭਾਰੀ ਉਡੀਕ ਲੱਗੀ ਹੋਈ ਹੈ ਤੇ ਮੈਂ ਉਡੀਕਦੀ ਰਹਾਂਗੀ ਤੁਹਾਨੂੰ, ਜਦੋਂ ਤੱਕ ਤੁਸੀਂ ਆਓਗੇ ਨਹੀਂ ਉਦੋਂ ਤੱਕ ਮੇਰਾ ਹਿਰਦਾ ਦੁਖੀ ਰਹੇਗਾ।
ਕਰੋ ਸ਼ੀਘਰਤਾ,
ਆਪਣੇ ਆਉਣ ਵਿੱਚ ਸ਼ੀਘਰਤਾਈ ਕਰਨੀ, ਛੇਤੀ ਤੋਂ ਛੇਤੀ ਵਾਪਸ ਮੁੜ ਕੇ ਆਉਣਾ, ਜਦੋਂ ਤੁਹਾਡਾ ਕੰਮ ਨਿਬੜ ਜਾਏ ਉੱਥੇ ਨਾ ਰਿਹਾ ਜੇ, ਬਿਨਾਂ ਦੇਰੀ ਤੋਂ ਛੇਤੀ ਵਾਪਸ ਮੁੜ ਕੇ ਆਉਣਾ।
ਮੁਝ ਵਿੱਚ ਸਿੱਖੋ بسارو نائے
گل ویکیا جی میرے گل مینو ویچ کے اپنے ہردے تو بساریا جی نا
نت پت سب پہنچاون کری
اپنی خبر اپنا سکھ سنیا بھیج رہا جی اتے چلے جے اتو اپنی خبر اپنا سکھ سنیا وہ میرے تک ضرور روز کا بھیج دے رہا
جی
سب پرکار چکنے رہنا ہر پاسو ساودھان ہو کے رہنا
کرم کال کر پیوگ
کال کر کے میرا تڈے نال وجوگ ہون لگا تڈے نال بچھوڑا ہون لگا
اس میں بس نہ
کسی کا بس بھی جدو کرم کال گتی کرم گتی آ جائے نا اگے تو لال جی کرم گتی اگے پھر کسی کا کوئی جوڑ نہیں چلتا
شری ہر گوبند سمجھن نیتے تیرج دین
شری گرو ہرگوبند صاحب جی مہاراج جی نے اپنے پوجنیک ماتا گنگا جی کے بچن سنے یہ بچن سن کے مہاراج جی نے دھیرج دتا دھیرج دیندیا صاحب سچی پاتشاہ جی مہاراج جی بولے
میں کی جت میں
لگے ماتا گنگا جی نو چھویں پاتشاہ کہ ماتا جی تسی اپنے ہردے وچ دچتی نہ رکھو اپنے ہردے وچ اس طرح دی دبدا دا خیال نہ کرو
گل سائے تے شب بن آئے
گرو ساڈا سہائک ہے کہ گرو دی سہایتا نال سب کچھ شب ہی ہوے گا چنگا ہی ہوے گا گرو دی سہایتا نال سب چنگا ہی ہوے گا
جب فلاکت
مہاراج جی کہن لگے ماتا جی جدو سانو ویل دا سما ملے گا
امن تب
جدو اسی اتھے سارے کام نبیڑ کے ویلے ہو گئے تے پھر اسی اتھے رہاں گے نہیں بنا دیری تو چھیتی نہ چل کے تواڈے کول آواں گے
کشل چھین کی سد پہنچاواں
اور اسی اپنے سکھ سنیہ دی خبر تواڈے تک پہنچ دی کردے رہاں گے تواڈے تک اپنا سکھ سنیہ پہنچدا کردے رہاں گے
سب وچ تے آنند پجاواں
سب پرکار نال اسی آنند ہی بھیجاں گے اتھے آنند ہی رہے گا ماتا جی تسی فکر نہ کرو کسی پرکار دا ساڈی ساڈا وال بھی اتھے گنگا جی ہون لگا
جنمی کے
ستگرا نے ماتا گنگا جی دے نال اے بچن بلاس کیتے سنے ہن
چلن پر سنگ
ستگرا نے چلن دی خبر سارے نگر کی پسر گئی نیڑے تیڑے جڑے نگر سی گمٹالا آدک انہاں وچ بھی خبر پسر گئی کہ ستگرو چھویں پاتشاہ جی مہاراج جی چلے ہن
کر تیاری سیوک دمدائے
سیوک سکھ سی سب تیاریاں کر کے مہاراج چھویں پاتشاہ دے درشنا نو آ پہنچے
پتے شستر دفتر کن لائے
سیوادار انہاں تیاریاں کر لیاں نال چلن واسطے جن سپاٹ سورمے سن بڑے بڑے سونے شستر وستر انہاں اپنے شریر تے دھارن کر کے شریر سجائے ہن
جئیے ویل جے وقت انیک
باہر جانا رستے وچ جڑیاں وستواں دی لوڑ ہے لنگر پرشادا بھی رستے چ اپنا تیار کرنا وہ واسطے سیدھا رستہ بستا یا جڑا جڑا بھی سامان چاہیے سی رستے نال لے لیا
کئی سنبھال گن گن
کلی وستو گن گن کے بھی کوئی چیز رہ نہ جائے کلی کلی چیز گن گن کے ساریا وستو سنبھال لیا ہن
کس دن تیاری کرتے بوار
وہ جڑا دن سارا دن تیاری کردے بتیت ہوا جلی جان کی تیاری سارا دن کردے رات دا سما ہویا تے سب سکھاں سیوکاں نے لنگر پرشادا چھکیا
سکھ پراتی جاگے
جا کے لنگر پرشادا اپنے محلہ چ چھکیا رات دا سما اپنے پلگے تے ستگرو مہاراج چھویں پاتشاہ وراجمان ہوئے ہن
پراتی جاگے سوچ سمان کرنی شبھ لاگے
اور امرت ویلے ستگرو سچی پاتشاہ جی مہاراج جی جاگے ہن ਸੋਚ ਇਸ਼ਨਾਨ ਕੀਤਾ ਹੈ ਔਰ ਭਲੇ ਪ੍ਰਕਾਰ ਨਾਲ ਸੋਚ ਇਸ਼ਨਾਨ ਕਰਕੇ
ਸ਼ਸਤਰ ਸ਼ਸਤਰ ਸਤਿਗੁਰੂ ਸਜਾਏ
ਸੋਹਣੇ ਬਸਤਰ ਸ਼ਸਤਰ ਆਪਣੇ ਸਰੀਰ ਤੇ ਮਹਾਰਾਜ ਛੇਵੇਂ ਪਾਤਸ਼ਾਹ ਨੇ ਸਜਾਏ ਹਨ
ਖੜਕ ਧਮਕ ਚੌਕ ਲਾਏ
ਦੋ ਪੇਗਾਂ ਮੀਰੀ ਤੇ ਪੀਰੀ ਦੀਆਂ ਸਤਿਗੁਰਾਂ ਧਾਰਨ ਕੀਤੀਆਂ ਮੋਢੇ ਤੇ ਪੀਰਾਂ ਦਾ ਪੱਠਾ ਔਰ ਮੋਢੇ ਦੇ ਉੱਤੇ ਨਾਲ ਹੀ ਸਤਿਗੁਰਾਂ ਨੇ ਹੱਥ ਦੇ ਵਿੱਚ ਬੜਾ ਕਠੋਰ ਗੰਭੀਰ ਧਨਕ ਉਹ ਪਕੜਿਆ ਹੈ
ਪਿਆਰ ਉਨ ਕੋ ਬਜਿਓ ਨਿਸ਼ਾਨਾ
ਪਿਆਰੀ ਦਾ ਨਿਸ਼ਾਨ ਕਹਿੰਦੇ ਨੇ ਨਗਾਰੇ ਨੂੰ ਪਿਆਰੀ ਦਾ ਨਗਾਰਾ ਵੱਜ ਗਿਆ ਕਿ ਸਾਰੀ ਸਿੱਖਾਂ ਨੂੰ ਲਾਮਬੰਦ ਕਰਨ ਵਾਸਤੇ ਵੀ ਤਿਆਰ ਹੋ ਜਾਓ ਹੁਣ ਚਾਲੇ ਵੀ ਤਿਆਰੀ ਹੈ ਇਸ ਤਰ੍ਹਾਂ ਤਿਆਰੀ ਦਾ ਨਗਾਰਾ ਵੱਜ ਗਿਆ
ਜਨ ਕਰਮ ਕਹਿੰਦੇ
ਨਗਾਰਾ ਵੱਜਿਆ ਤੇ ਮਾਨੋ ਏਦਾਂ ਨਗਾਰੇ ਦੀ ਆਵਾਜ਼ ਆਉਂਦੀ ਮਾਨੋ ਜਿਵੇਂ ਬੱਦਲ ਗਰਜ ਰਹੇ ਹੁਣ ਬੱਦਲਾਂ ਦੇ ਗਰਜਣ ਦੀ ਬੜੀ ਗੂੰਜ ਹੈ
ਕਸੇ ਤੁਰੰਗਨ ਤੰਗ ਬਣਾਏ
ਉਹਨਾਂ ਕਸੀਆਂ ਨੇ ਘੋੜਿਆਂ ਦੀਆਂ ਤੇ ਘੋੜਿਆਂ ਦੀਆਂ ਤੰਗਾਂ ਕੱਸ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਸਜਾਇਆ ਤਿਆਰ ਕੀਤਾ ਹੈ
ਸੁਪੱਟ ਸੁਚੇਤ ਤਿਆਰ ਹੋਏ ਆਏ
ਸੁਪੱਟ ਸਭ ਸੁਚੇਤ ਹੋ ਕੇ ਸਾਵਧਾਨ ਹੋ ਕੇ ਆਵੇ ਦੇ ਸਤਿਗੁਰਾਂ ਦੇ ਕੋਲ
ਸਤ ਗੁਰ ਪ੍ਰਸ਼ਾਦ ਚਮਦਾਏ ਸ਼ੀਰ ਮੰਦਰ ਕੀ ਦਿਸ਼ ਆਏ
ਚੱਲਣ ਤੋਂ ਪਹਿਲਾਂ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੋਢੀ ਸੁਲਤਾਨ ਪਾਤਸ਼ਾਹ ਦੇ ਦਰਬਾਰ ਦੇ ਦਰਸ਼ਨ ਕਰਨ ਵਾਸਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਚੱਲੇ ਨੇ ਦੇਗ ਲਈ ਹੈ ਕੜਾ ਪ੍ਰਸ਼ਾਦ ਦੀਆਂ ਦੇਗਾਂ ਲੈ ਕੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਛੇਵੇਂ ਪਾਤਸ਼ਾਹ ਪਹੁੰਚੇ ਹਨ
ਕਰੀ ਨਮੋ
ਸਤਿਗੁਰਾਂ ਦੇ ਦਰਬਾਰ ਚ ਬੜੇ ਪਿਆਰ ਨਾਲ ਛੇਵੇਂ ਪਾਤਸ਼ਾਹ ਨੇ ਨਮਸਕਾਰ ਕੀਤੀ ਹੈ ਨਵਾਮ ਕਰਕੇ ਸਤਿਗੁਰਾਂ ਦੇ ਦਰਬਾਰ ਦੇ ਸਾਹਮਣੇ ਖੜੇ ਹਨ
ਕੁਸ਼ਲ ਸਕਲੇਪ ਬਿਨਾਂ ਉਚਾਰੇ
ਆਪਣੀ ਕੁਸ਼ਲ ਪ੍ਰਸੰਨਤਾ ਵਾਸਤੇ ਗੁਰੂ ਚਰਨਾਂ ਚ ਅਰਦਾਸ ਕੀਤੀ ਹੈ
ਲੱਖ ਸ਼ਤਾਨ ਸ਼ੁਭ ਪਿਤਾ ਪਿਤਾਮਾ
ਆਪਣੇ ਪਿਤਾ ਤੇ ਆਪਣੇ ਦਾਦੇ ਦਾ ਪਵਿੱਤਰ ਸਥਾਨ ਜਾਣ ਕੇ ਪਿਤਾ ਗੁਰੂ ਅਰਜਨ ਸਾਹਿਬ ਦਾਦੇ ਗੁਰੂ ਰਾਮਦਾਸ ਸਾਹਿਬ ਦੇ ਛੇਵੇਂ ਪਾਤਸ਼ਾਹ ਦੇ ਆਪਣੇ ਪਿਤਾ ਤੇ ਦਾਦੇ ਦਾ ਪਵਿੱਤਰ ਪਾਵਨ ਅਸਥਾਨ ਜਾਣ ਕੇ
ਪ੍ਰਦਕਸ਼ਿਣਾ ਪਰਿਨਾਮਾ
ਪਿਆਰ ਨਾਲ ਫਿਰ ਕੇ ਆਲੇ ਦੁਆਲੇ ਪਰਿਕਰਮਾ ਕੀਤੀ ਹੈ ਤੇ ਪਰਿਕਰਮਾ ਕਰਕੇ ਬੜੇ ਅਦਬ ਸਤਿਕਾਰ ਨਾਲ ਸਤਿਗੁਰਾਂ ਦੇ ਪਾਵਨ ਦਰਬਾਰ ਚ ਗੁਰੂ ਸਾਹਿਬ ਦਾ ਧਿਆਨ ਧਾਰ ਕੇ ਪ੍ਰਣਾਮ ਕੀਤੀ ਹੈ ਨਮਸਕਾਰ ਕੀਤੀ ਹੈ
ਕਰਕੇ ਪੁੰਜ ਪ੍ਰਸ਼ਾਦ ਬਰਤਾਏ
ਉਸ ਸਥਾਨ ਦੀ ਪੂਜਾ ਕਰਕੇ ਬਰਕੜਾ ਪ੍ਰਸ਼ਾਦ ਦੀਆਂ ਦੇਗਾਂ ਉਹ ਸਾਰੀ ਸੰਗਤ ਵਿਚ ਸਾਰੇ ਸਿੱਖਾਂ ਵਿਚ ਵਰਤਾਈ ਹੈ
ਸਗਰੀ ਸੰਗਤ ਸਾਗਰ ਪਾਏ
ਸਾਰੀ ਸੰਗਤ ਨੇ ਬੜੇ ਸਤਿਕਾਰ ਨਾਲ ਦੇਗ ਪ੍ਰਾਪਤ ਕੀਤੀ ਪ੍ਰਸ਼ਾਦ ਲਿਆ ਹੈ
ਸਤਿਗੁਰ ਨਿਜ ਮਾਤਾ ਪਾਕੇ
ਸਤਿਗੁਰੂ ਜੀ ਦਰਬਾਰ ਸਾਹਿਬ ਨਮਸਕਾਰ ਕਰਕੇ ਆਪਣੇ ਮਾਤਾ ਗੰਗਾ ਜੀ ਦੇ ਕੋਲ ਆਏ ਨੇ
ਆਏ ਨਮੋ ਕਰ
ਦੇਦਿਆਂ ਮਾਤਾ ਗੰਗਾ ਜੀ ਨੂੰ ਆ ਕੇ ਸਤਿਗੁਰਾਂ ਨੇ ਨਮਸਕਾਰ ਕੀਤੀ ਹੈ
ਮਾਤਾ
ਜੀ ਨੇ ਵੇਖਿਆ ਵੀ ਹੁਣ ਲਾਲ ਜੀ ਜਾ ਰਹੇ ਨੇ ਤੇ ਹੁਣ ਨੀ ਰੋਣਾ ਇਸ ਕਰਕੇ ਮਾਤਾ ਜੀ ਨੇ ਆਪਣੀਆਂ ਅੱਖਾਂ ਦੇ ਪਾਣੀ ਨੂੰ ਇੱਕ ਵਾਰੀ ਰੋਕ ਲਿਆ ਹੈ
ਬਾਰ ਬਾਰ ਬਾਰ
ਬਾਰ ਆਪਣੇ ਪੁੱਤਰ ਦੇ ਚਿਹਰੇ ਵੱਲ ਵੇਖਦੇ ਨੇ ਮਾਤਾ ਗੰਗਾ ਜੀ ਬਾਰ ਬਾਰ ਚਿਹਰਾ ਤੱਕਦੇ ਹਨ
ਸ਼੍ਰੀ ਨਾਨਕ ਅੱਜ ਗੁਰ ਪੰਚ ਸਦਾ ਸਾਹਿਬ ਹੋਏ ਸੁਖ ਸੰਚ
ਮਾਤਾ ਜੀ ਆਸ਼ੀਰਵਾਦ ਦਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਆਸ਼ੀਰਵਾਦ ਦਿੰਦਿਆਂ ਕਹਿੰਦੇ ਨੇ ਪੰਜੋ ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਤੁਹਾਡੇ ਪਿਤਾ ਗੁਰੂ ਅਰਜਨ ਸਾਹਿਬ ਤੱਕ ਪੰਜੋ ਸਤਿਗੁਰੂ ਤੁਹਾਡੀ ਸਹਾਇਤਾ ਕਰਨ ਔਰ ਤੁਹਾਨੂੰ ਸਰਵ ਪ੍ਰਕਾਰ ਦੇ ਸੁਖ ਪ੍ਰਾਪਤ ਹੋਣ
ਵਿਘਨ ਅਨੇਕ ਵਿਦਾਰਨ ਕਰ
ਹਰ ਪ੍ਰਕਾਰ ਦੇ ਜਿਹੜੇ ਵਿਘਨ ਨੇ ਗੁਰੂ ਸਾਹਿਬ ਤੁਹਾਡੇ ਨੇੜੇ ਕੋਈ ਵਿਘਨ ਨਾ ਲੱਗਣ ਦੇਣ ਸਾਰੇ ਵਿਘਨਾਂ ਨੂੰ ਕੱਟ ਦੇਣ
ਸਖਾ ਮਿਲਾਏ
ਮਿੱਤਰਾਂ ਨਾਲ ਹੀ ਮਿਲਾਪ ਹੋਵੇ ਤੇ ਵੈਰੀਆਂ ਦਾ ਨਾਸ਼ ਹੋਵੇ
ਮਸਤਕ ਚੂਮਤ ਗਰੇ ਲਗਾਏ
ਕਹਿ ਕੇ ਮਾਤਾ ਨੇ ਸਤਿਗੁਰਾਂ ਦਾ ਮੱਥਾ ਚੂਮਿਆ ਘੁੱਟ ਕੇ ਗਲ ਗਲ ਲਾਇਆ ਹੈ
ਭਈ ਬਸ ਕਛ ਕੋ ਨਾ ਜਾਏ
ਕੁਝ ਬੇਵਸ ਜੇ ਹੋਏ ਨੇ پر کچھ کہہ نہیں جا رہا مکھوں بچھوڑا تو ہے پر اپنے مکھوں کچھ کہہ نہیں رہے
گئے گڑا پر گد گد بانی
بڑا پڑیا ہوا ماتا جی کا بانی گد گد ہو رہی ہے
سکھ سنے مت لپٹر
شریر ماتا جی کی مت لپٹی ہوئی ہے ماتا جی کا ہردہ پتر کے سنے بچا ہوا ہے
تیر بولی
ساتھ نے بار بار بچن کہہ کے ماتا جی نو تیر بھی دتا حوصلہ دتا ہے
سمت پر
لگے ماتا جی تھی بڑے سیانے ہو سمتوان ہو سیانے سمجھوان ہو
اپنے کو سمجھاون بنا
اور کوئی بندہ ہوئے اور کوئی سدھارن جیو ہوئے تو یہ سمجھانا بنتا ہے
کیوں اور کرت کشت کے سن
تھی اپنے من چنا کشت کیوں پال دے تھی اپنے من چنا ڈاڈا دکھ کیوں مان دے ہو
سکھ سو
کچھ دن کی گل ہے ماتا اسی گئے تو آئے کچھ دن اسی واپس آ جانا
بسیں آنند پجاو
اتے تھے کول رہا گے اتے سرو پرکار کے آنند پجاو گے
سن جننی بولی بد پاگن
بھاگا والے ماتا گنگا جی سن کے بولے
سندر سورت سپی ناگن
اپنے سندر سروپ پتر گرو ہرگوبند صاحب کے پریم کے رنگ چیجے ہوئے نے ماتا گنگا جی بولے
پتر سنو بل جتن کرنتے پراپت پہ آپ دکھنتے
ماتا جی کہن لگے لال جی تواڈے جنم تو پہلا اسی بڑی کالنا کالی بڑی پاری کالنا کال کے یتن کر کے مہا پرکھاں دیاں ارداساں دے نال تہانوں اسی پراپت کیتا ہے بڑے یتنا نال سانو تسی پراپت ہوئے ہو
ان شکرن بو بگنے اٹھائے
دشمنا نے کنے بگن پیدا کیتے پرچی چند ورگیاں نے کئی بگن پیدا کیتے کدے زہر دین بھیج دتا کڑاوے نوں کدے ستےرا بھیج دتا کدے ڈائی بھیج دتی زہر دین واسطے دا دشمنا نے کئی بگن پیدا کیتے
کر گرو بچائے
گرو نے ہر ویلے اپنا ہاتھ دے کے تہاڈی رکھیا کیتی ہر ویلے گرو نے تہانوں رکھیا ہے
اب جو میں تم پارن کی
ہر تک میں تہاڈی بڑی بھلی پرکار نے پرورش کیتی ہے پالیا ہے
دیکھ میں نے سرپ بہنے
میں ویخ کے رجدے نہیں تہاڈا چہرہ ویخ کے میرا من نہیں ہالے تک ترپت ہویا رجیا
ایک پترا دیکھو بشمو ملو ترت جن سکھ منو
ایک ساڈے پتر ہو تے میرے ول ویکھیا جی میرے ول دھیان دیا جی بنا دیری تو جنا چھیتی ہو سکے آ کے مینو واپس ملیا جی
یہ جمنی جب اوچر پانی
ستگرو پھر بولے ماتا جی تسی فکر نہ کرو جدو سانو سما ملے گا
تم کو سمر تر پہ
یاد کر کے چھتی تہاڈے کول واپس مڑاوانگے
کرو آنند ودا بیجا
تسی سانو آنند سہت ودا کرو سانو ودائیگی دو
ست گو سو
ستگرا نو سونپ دیو تے ساڈی رکھیا ستگرو جی آپ کرن گے ستگرا نو سونپ کے تسی سانو آشیش دیو
ان کا بندن کر گھر
نمسکار کر کے ماتا گنگا جی نو دھن گرو ہرگوبند صاحب جی مہاراج اپنے محل چو باہر آئے ہیں
کمل وشال ملو چن
بڑے سونے نیتر ستگرا دے کمل سریخے کمل دے پھلاں سمان کھڑے ہوئے برسے ہوئے نیتر دے چھویں بادشاہ دے
شبھ سجائے سیب کہہ لے آئے
ستگرو سچی پاتشاہ جی کا گھوڑا سجا کے مینوں سیوا دار لے آیا
شری ستگرو
ہرگوبند صاحب جی نے نام پیایا گرو نانک صاحب کا چنتن اپنے ہردے
چلو
ستگرو سچی پاتشاہ جی مہاراج جی سوار ہو گئے
تن دند ہمیں ڈنک اٹھائے
جڑے نگاریا چوبا لگی جب چھویں پادشاہ گھوڑے تو سوار ہو لگے نگاریا دوریا چوبا لگی سارے سورمیا نو سنا
سوار ہوئے کر چلے
سدگرو گھوڑے تے سوار ہو کے چل پے نے
سنگ سپت چل گیا
اسپالے بڑے بڑے سپٹ سورمے سپاہی وہ بھی گھوڑیا سوار ہو کے شستر سجا کے اپنے شریر تے چل پے نے
شگن پے کیوں دشتے نیتے
چلے تے چارے پاسوں شبھ سگن نظر آئے جدو مہاراج چھویں پادشاہ چلے چوں پاسوں شبھ شگن نظر آئے ہاں
ہم لوگ تو سامنے نیتے
کے شبھ شگنا نو سب دے چتا وچ ہلاس پیدا ہویا خوشی پیدا ہوئی
ہر کے دلو چن سندر
جا نیتر مہاراج جی کا فرق ہے جدو چلے ہاں
دجا گنڈ بہنے بل مندر
سجے پاس کے انگ سورمیا کے فرقتے نے یہ شبھ سگن منیا جا
بایو سکارے
بڑا صاف سی بالکل نرمل دن ہے ہوا بڑی سکھدائی چل رہی ہے یہ بھی شبھ شگن ہے
ملی دکت تر سندر نارے
اس استریاں دو گھڑے لے کے سر دے اتنے سامنے آدی ملیا ہیں
گرگن مال دہن کو آئے
چاندی ڈار سجے پاس دوڑتی نظر آئی ہے
مگر شبد سنائے
پنچھی بڑا میٹھا میٹھا چوک رہے ہیں پنچیاں دی مٹھی میٹھی آواز بڑے سندر سن رہی ہے
شترو بنا گنا من کرے
سارے شبھ شگن جنا رہے ہیں یہ آ جاؤ چھویں پادشاہ جی دلی اتنے آ کے تسی گرو گھر دے شترو نو مار مکونا ہے یہ شبھ شگن مانو یہ گلا جنا رہے نے پرگٹ کر رہے نے
سات گر ہت کو دلتا چلے
انہوں نے ہت نو مانو پرگٹ کر رہے نے پنچی بھی بول بول کے سنیا دے رہے نے
تو سات انکت جات اگارے
اگے نگارا گونجتا جا رہا ہے بجتا جا رہا ہے
جمو ترنگ بلی پچھارے
پچھے فوجا بڑے بلی گھوڑیا تے سوار ہو کے ٹریاں جا رہی نے
الخان
کنچ بیگ یہ نال چل رہے ہیں
تیج
نال ستگرا نال نال سوار ہو کے چل پے
ہیں کدار مارگ جاتے
گھوڑوں نو کدا ہویا مارگ تے درستے تے ٹرے جا رہے نے
آئے دبیا میں
سورمیا سمیت جا رہے سب سورمے رستے چاندیا جاندیا بھی شسترا کا ابھیاس کرتے جا رہے نے امرتسر صاحب کو چل کے تقریباً دو کو دا پینڈا طے کیتا تے دو کو آ کے ستگرا نے ڈیرا کیتا
جائے کس ڈیرا
اس جگہ تے مہاراج سچے پاتشاہ جی اترے ہیں
تو مخملی تمبو سندر
مخملی تمبو مہاراج چھویں پاتشاہ دا
اوپر زری پشم پت اندر
جڑی لگی ہوئی ہے بڑا سونا ریشم کا دھاگا اتنے پرویا ہوا ہے
چاندی چور چتر کی رچے
سونی کہندے سیانے آدمی دی رچی ہوئی چاندی دیا چوبا سن وہ مہاراج جی دے کے اگے لیا کے تمبو دے موڑے سجائیاں نے
کنچن کلش رچر بت کھڑے
سونے دا کلش ہے ستگرا دے شیس اتنے جہدے تے بڑی سونی مینا کاری کیتی ہوئی ہے
اپر کنات چاننی چارو
کناتا بڑی سندر چاننیاں بڑی سندر ہیں
ریشم ڈور چارونی
ریشم کی ڈور نال چارے پاسے بدھی ہے مہاراج چھویں پاتشاہ دے شیس اتنے
بیچ پریاں کے دسائے نوین
اس چاننی دے تھلے تمبو دے وچ بڑا سونا پلنگا مہاراج چھویں پاتشاہ دے بیٹھن واسطے سجایا ہے
سوچھ بچھونا چادن کین
اتنے بڑا سوچھ سونا بچھونا چٹے رنگ دا بچھونا او مہاراج سچی پاتشاہ جی واسطے بچھایا ہے
بند
رکھے نے جنہاں تے بڑے سونے گنفے لٹک رہے ہیں
بندن کرو
پاسوں کھیت کے سیجا بندہ نو ساری سیر سجائی ہوئی ہے کھیت کی سیر بنائی ہوئی ہے
کرو مرد سندرو پردھان
اتنے بڑے سونے تکیے رکھے ہوئے نے بڑا سونا سرانا رکھیا ہوا ہے بولکار
کاگوان
واسطے آسن لگ گیا مہاراج جی کا تمبو کناتا تنگ ہی ہے پھر مہاراج چھویں پاتشاہ انہیں آ پہنچے گھوڑے تو مہاراج گرو ہرگوبند صاحب سچی پاتشاہ جی اترے ہیں
جج پرینت پر بیٹھ براجے
آ کے ستگرو جی پلگے پہ بیٹھے نے پلگے پہ آ کے براجمان ہوئے نے
جن کے نام کیت جم لگے
انہوں کا نام لیے جم دور چلے جاندے نے جدو رسنا تو کہیے کن گرو ہرگوبند صاحب کن گرو لیندیا جم چھڈ کے چلے جاندے نے
فرش مثال کیوں بچھے ہوا
ہر پاسے بڑا سونا فرش گلیچے او بچھے ہوئے بڑا سونا دربار مہاراج جی کا سجایا ہوا
اپجت ہر بیٹھ جن جوڑا
جڑا بھی آ کے بیٹھتا ہے درشن کرتا ویخ کے وہ من چ چاؤ پیدا ہوتا ہے خوشی پیدا ہوتی ہے
گن مسند ہر برد گرداس
بڑھا صاحب تے بھائی گرداس جی اتنے تک نال آئے نے بدا کرنے واسطے
جیٹھا لنگ تیرا پاس
جیٹھا جی بھائی لگا جی بھائی کرانا جی یہ بھی مہاراج جی کے کول بیٹھے ہیں
اپنے سکھ سگرے چل آئے
بہت سارے سکھ چل کے اتنے آئے ہیں
نر ناری کرتے ہندائے
سارے نر ناریاں نگر تو امڑ امڑ کے آئے نے درشن کرنے لئی
جسا شکت لے پانے اپائے
نے شکت پٹاوا ہاتھ چ لے کے آئے ہیں
ارتے آم گرو کے پائے
سات گرا دے چرنا تے پیٹ کر دے نے
سپت آئے گن لگی ہو دیوان
مہاراج جی کا دیوان سج گیا بہت سارے سپاٹ سپاہی آ کے سبا چ بیٹھے نے
گائے ربابی راگ مان
ربابی سکھ کیرتن کرن لگے ربابی بہ گئے گرو دربار چ کیرتن دیا چھبر لگ گئی
چمر چارو چل چال ترتا
سیس اتنے بڑا سندر چور چل رہا ہے
اٹھ ارداس کرت مت منتا
سیانے سکھ اٹھ کے گرو چرنا چ ارداسا کر رہے
نے مکھی تلے کر کھڑے
گرا نے پچھلے پاسے سورج مکھی لے کے سکھ کھڑے ہیں
کے کر دند ہیم کے کھڑے
سونے پہ چاندی کے دند لے کے چوبا لے کے گرو دربار کے سیٹ کھڑے نے
میلا میں سکیل ہوا
میلا لگ گیا اتنے بہت ساری سنگت آ گئی درشنا نو
جگت گرو درشن سب جوا
اپنے من چ اچھا ہے کہ ستگرو جی دلی چلے ہیں پتا نہیں مڑ کے کنے دن بعد واپس آن اس کر کے ستگرا دے جاندیاں دے درشن کر لیے
نر ناری ہتے آئے
سارے نر ناریاں درشن کر کے واپس مڑن لگے
ستگو گن ورنن سمجھائے
گرو صاحب دے گنا نو ورنن کرتے جا رہے نے
نشا بس دے مت دھارے
رات اج ستگرا کو ہی رہنے کیوں جانا جنا سما گرو کے کول بتیت کرا گے اُنہ ہی پلے گا ہے
گر ہت ہمیں پن ہو پارے
ستگرا کو جنا سما رہا گے اُنہ ہی زیادہ پن اُنہ ہی زیادہ پھل سانو ملے گا
سندیا پئی درس کو دے تو
زیادہ سما ہو گیا تے ستگرو جی درشن دے رہے نے
کرپا درشت تو دکھ ہر لے تو
کرپا درشٹی نال ویکھدے نے ویکھدے دکھ ہر لیندے نے دکھاں دا ناس کر دیندے نے
کس کے سنگ مرد بانی
کسی نال مٹھیاں مٹھیاں پیار بھریاں گلاں کردے ہن
اے سنمان کیں چھڈ جاندے
بڑا سنمان کردے گرو خزانے وچوں سرے پاؤ بخشدے نے
کل جن سب سنگ کے بین
نواسی ستگرا دے نال آئے نے سارے مہاراج جی دھیرے دے بچن سنا کہ
دلاسا
महाराज जी ने सब नु दिलासा दिता भाई फिक्र ना करो छेती वापस आवांगे मुड़ के तुसे गुरु गुरु जपियो गुरु गुरु ध्यायो
खान पान करके तुम गायो
ना समा पै गया लंगर प्रसादा छकिया है
बोल जसा सुख मैं सुख पाए
सुख नाल सतगुरा रात बतीत कीती है
अरे पहो क्यों दिश दिखे
अरे पासे पहरेदार प्यार बर प्यार होके खड़े पहरा दे रहे ने
अपने पराए परखन दिखे
तो सावधान होके पहरेदार पहरा देंदे अपने बगाने नु परखदे ने
सावधान पट बने महान
सावधान हो गए ने सूर में बहादुर योदे
सुपते सिमरते गुरु भगवान
विराजे ने और बहुत सारे सूर में पहरे के खलोते ने और सतगुरु सच्चे पातशाह का सिमरन कर रहे ने गुरु हरगोबिंद साहब जी महाराज चल के जिवें दिल्ली पहुंचे ने वो कथा आप जी अगलिया प्रसन्ना च सरवण करोगे एक बार फिर सरबत संगतां नूं धन धन रामदास गुर जिन सिरिया तिरे सवारिया सतगुरां दे पावन पवित्र प्रकाश पुरब दियां बधाइयां।